You're with SBS Radio.
ਪਿਆਰੇ ਦੋਸਤੋ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਰਹਿ ਰਹੇ ਲੋਕਾਂ ਲਈ ਬਾਹਰ ਨਿਕਲਣ ਅਤੇ ਆਜ਼ਾਦ ਹੋਣ ਦੀ ਹਮੇਸ਼ਾ ਹੀ ਆਸ ਬਣੀ ਰਹਿੰਦੀ ਹੈ। ਜਦੋਂ ਉਹਨਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੰਮ ਕਰਨ ਦੇ ਪੂਰੇ ਅਧਿਕਾਰ ਅਤੇ ਮੈਡੀਕੇਅਰ ਜਾਂ ਕੁਝ ਹੋਰ ਲਾਭ ਮਿਲਣਗੇ ਜਾਂ ਨਹੀਂ, ਅਤੇ ਇਮੀਗ੍ਰੇਸ਼ਨ ਵਿਭਾਗ ਉਹਨਾਂ ਦੇ ਇਹਨਾਂ ਦਾਅਵਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਉਸ ਬਾਰੇ ਪੇਸ਼ ਹੈ ਇਹ ਖਾਸ ਰਿਪੋਰਟ। ਦੋਸਤੋ, ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਰਹਿ ਰਹੇ ਲੋਕਾਂ ਲਈ ਬਾਹਰ ਨਿਕਲਣਾ ਅਤੇ ਆਜ਼ਾਦ ਹੋਣਾ ਉਨਾ ਹੀ ਉਤਸ਼ਾਹਜਨਕ ਹੁੰਦਾ ਹੈ ਜਿੰਨਾ ਕਿ ਨਜ਼ਰਬੰਦੀ ਵਿੱਚ ਰਹਿ ਰਹੇ ਬਾਕੀ ਲੋਕਾਂ ਦੇ ਮਨਾਂ ਵਿੱਚ ਹੁੰਦਾ ਹੈ। ਬਹੁਤਿਆਂ ਲਈ ਆਜ਼ਾਦੀ ਦਾ ਪਹਿਲਾ ਸਾਲ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਕਈ ਇਹਦੇ ਵਿੱਚ ਸਫਲਤਾ ਵੀ ਹਾਸਲ ਕਰਦੇ ਹਨ, ਜਦਕਿ ਕਈ ਲੋਕ ਗਰੀਬੀ ਰੇਖਾ ਤੋਂ ਵੀ ਹੇਠਾਂ ਚਲੇ ਜਾਂਦੇ ਹਨ ਅਤੇ ਕਈ ਵਾਰ ਬੇਘਰ ਵੀ ਹੋ ਜਾਂਦੇ ਹਨ। ਅਫਗਾਨਿਸਤਾਨ ਤੋਂ ਇਨਵਿਕਟਸ ਗੇਮਸ ਅਥਲੀਟ ਸਾਲ 2018 ਵਿੱਚ ਆਸਟ੍ਰੇਲੀਆ ਖੇਡਾਂ ਵਿੱਚ ਪਹੁੰਚੇ ਸਨ ਅਤੇ ਆਸਟ੍ਰੇਲੀਆ ਆਉਣ ਉਪਰੰਤ ਉਹਨਾਂ ਨੇ ਪਨਾਹ ਲੈਣ ਲਈ ਅਰਜ਼ੀ ਦਿੱਤੀ ਸੀ। ਅਥਲੀਟਾਂ ਦੇ ਵਕੀਲ ਐਲਿਸਨ ਬੈਟਿਸਨ ਨੇ ਕਿਹਾ ਕਿ ਉਹਨਾਂ ਨੂੰ ਇੱਥੋਂ ਦੀ ਸਰਕਾਰ ਤੋਂ ਹਰ ਢੰਗ ਦੇ ਨਾਲ ਸਮਰਥਨ ਮਿਲਿਆ ਹੈ।
There are six Invictus Games, gentlemen. Most of them are working, gainfully employed. Almost all of them have applied to bring their families across because their families remain targeted by the Taliban because of their involvement in the Afghani National Army and fighting the Taliban. So they've been very focused on that process. They have all had operations by Dr. Munjed El Mudaris to have the osteointegration for new prosthetic legs.
ਇਨਵਿਕਟਸ ਅਥਲੀਟਾਂ ਵਿੱਚੋਂ ਸੈਫੁੱਲਾ ਰਹਿਮਾਨ ਰਹਿਮਾਨੀ ਇੱਕ ਪਾਵਰਲਿਫਟਿੰਗ ਅਤੇ ਵਾਲੀਬਾਲ ਐਥਲੀਟ ਹੈ ਅਤੇ ਉਸਨੇ SBS ਨਿਊਜ਼ ਨੂੰ ਦੱਸਿਆ ਕਿ ਕਿਵੇਂ ਆਸਟ੍ਰੇਲੀਆ ਨੇ ਉਸਦੇ ਅਤੇ ਹੋਰ ਐਥਲੀਟਾਂ ਦੇ ਪਨਾਹ ਦੇ ਦਾਅਵਿਆਂ ਨੂੰ ਸਵੀਕਾਰਦਿਆਂ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਦਿੱਤਾ ਹੈ।
When we came to Australia in 2018, 19th of October, we came to the game, Invictus game. But after finished the game, because we have my life was danger in my country, that's why I still stay here. And after 1 month, maybe after 20 days, I get a bridging visa. Then I start studying. 10th of May 2019, I get a permanent. Then I start some work.
ਪਰ ਅਫਗਾਨਿਸਤਾਨ ਵਿੱਚ ਇੱਕ ਵਿਸਫੋਟ ਦੇ ਕਾਰਨ ਸ਼੍ਰੀ ਰਹਿਮਾਨੀ ਆਪਣੀਆਂ ਲੱਤਾਂ ਗਵਾ ਬੈਠੇ ਸਨ ਅਤੇ ਆਸਟ੍ਰੇਲੀਆ ਵਿੱਚ ਉਹਨਾਂ ਦੇ ਜਨਰਲ ਪ੍ਰੈਕਟੀਸ਼ਨਰ ਨੇ ਉਹਨਾਂ ਨੂੰ ਆਪਣੀਆਂ ਖੇਡਾਂ ਤੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਸੀ। ਹਾਲਾਂਕਿ ਆਸਟ੍ਰੇਲੀਆ ਸਰਕਾਰ ਦੇ ਸਮਰਥਨ ਅਤੇ ਲਾਭਾਂ ਦੇ ਨਾਲ ਸ਼੍ਰੀ ਰਹਿਮਾਨੀ ਪ੍ਰੋਸਥੈਟਿਕ ਲੱਤਾਂ ਲਗਵਾਉਣ ਦੇ ਯੋਗ ਹੋ ਗਏ ਸਨ।
ਲਾਸਟ ਈਅਰ ਇਨ 24 ਆਫ ਅਕਟੋਬਰ They do surgery in my left leg with Professor Munjed El Mudaris. They do the different operation. It's so good. Now they fixed the other leg for me. It's different leg, but it's like my real leg, but working great. But now I'm very happy with this leg. If I'm well on the future, I start work. I start a small business for myself. I'm very happy now.
ਆਸਟ੍ਰੇਲੀਆ ਵਿੱਚ ਪਹੁੰਚਣ ਵਾਲੇ ਬਹੁਤ ਸਾਰੇ ਪਨਾਹ ਮੰਗਣ ਵਾਲਿਆਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਉਹਨਾਂ ਦੇ ਪਨਾਹ ਜਾਂ ਸ਼ਰਨਾਰਥੀ ਸਥਿਤੀ ਦੇ ਦਾਅਵਿਆਂ ਦਾ ਮੁਲਾਂਕਣ ਨਹੀਂ ਹੋ ਜਾਂਦਾ। ਇਹ ਮੁਲਾਂਕਣ ਕਈ ਮਹੀਨੇ ਜਾਂ ਕਈ ਸਾਲ ਵੀ ਲੈ ਸਕਦਾ ਹੈ ਅਤੇ ਜੇ ਇਮੀਗ੍ਰੇਸ਼ਨ ਵਿਭਾਗ ਇਸ ਦਾਅਵੇ ਦੇ ਨਾਲ ਯਕੀਨ ਨਹੀਂ ਕਰਦਾ ਤਾਂ ਵਿਅਕਤੀ ਨੂੰ ਜਾਂ ਤਾਂ ਨਜ਼ਰਬੰਦੀ ਤੋਂ ਰਿਹਾਅ ਨਹੀਂ ਕੀਤਾ ਜਾਂਦਾ ਜਾਂ ਘੱਟ ਤੇ ਜਾਂ ਫਿਰ ਕਿਸੇ ਵੀ ਲਾਭ ਤੋਂ ਬਿਨਾਂ ਰਿਹਾਅ ਕਰ ਦਿੱਤਾ ਜਾਂਦਾ ਹੈ। ਪੈਮੇਲਾ ਕਿਓਰ ਨੇ ਲਗਭਗ 20 ਸਾਲ ਪਨਾਹ ਮੰਗਣ ਵਾਲਿਆਂ ਅਤੇ ਸ਼ਰਨਾਰਥੀਆਂ ਦੇ ਨਾਲ ਕੰਮ ਕੀਤਾ ਹੈ।
People are literally being pushed out of detention centers at 30 to 40 minutes notice, told pack the bags, move now, right now, and then they're pushed out the gate with nothing. Those men who left detention just before Christmas, there were about 7 of them. They didn't have an IMI card, so they had no identity. They had nothing, no money. And literally, they placed a phone call. Some of them were lucky. They had people to call, and some just urgently asked an advocate, a friend, help, I need help.
ਰਿਫਿਊਜੀ ਐਡਵੋਕੇਸੀ ਨੈਟਵਰਕ ਦੀ ਕਨਵੀਨਰ ਮੈਰੀ ਹੈਪਕੇ ਦਾ ਕਹਿਣਾ ਹੈ ਕਿ ਜ਼ਿਆਦਾਤਰ ਸ਼ਰਨਾਰਥੀ ਅਤੇ ਪਨਾਹ ਮੰਗਣ ਵਾਲਿਆਂ ਨੂੰ ਬਿਨਾਂ ਕਿਸੇ ਬਹੁਤੇ ਸਹਾਇਤਾ ਦੇ ਕਮਿਊਨਿਟੀ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ.
These refugees were held in community detention with housing provided and a stipend to provide for living expenses. Over the last 8 years, the government has spent around $8 billion on detaining around 3,000 refugees offshore and also in Australia. Now, refugees are being released from hotels and detention centres, and also people are being released into the community with from community detention. While this freedom is so welcome and is so overdue, it's totally outrageous that all of these refugees are being released into the community with no income support, except for an initial 2 or 3 week period. These people need a safety net income to ensure that they can pay for accommodation and basic living expenses.
ਸੈਯਦਾ, ਜਿਸ ਦਾ ਕਿ ਆਖਰੀ ਨਾਮ SBS ਨਿਊਜ਼ ਵੱਲੋਂ ਗੁਪਤ ਰੱਖਿਆ ਗਿਆ ਹੈ, ਆਪਣੇ ਪਤੀ ਅਤੇ 3.5 ਸਾਲ ਦੀ ਧੀ ਦੇ ਨਾਲ 2013 ਵਿੱਚ ਵਿਦਿਆਰਥੀ ਵੀਜ਼ੇ ਤੇ ਆਸਟ੍ਰੇਲੀਆ ਪਹੁੰਚੀ ਸੀ ਅਤੇ ਉਸ ਸਮੇਂ ਉਹ ਗਰਭਵਤੀ ਸੀ, ਪਰ ਜਦੋਂ ਉਹਨਾਂ ਦੇ ਵਿਦਿਆਰਥੀ ਵੀਜ਼ੇ ਦੀ ਮਿਆਦ ਖਤਮ ਹੋ ਗਈ ਤਾਂ ਉਸਨੇ ਅਤੇ ਉਸਦੇ ਪਤੀ ਨੇ ਪਨਾਹ ਦੇ ਲਈ ਅਰਜ਼ੀ ਦਾਇਰ ਕੀਤੀ. ਕੁਝ ਹੀ ਮਹੀਨਿਆਂ ਦੇ ਅੰਦਰ ਉਸਨੇ ਆਪਣੇ ਪੁੱਤਰ ਮੁਹੰਮਦ ਨੂੰ ਜਨਮ ਦਿੱਤਾ ਅਤੇ ਉਸ ਤੋਂ ਬਾਅਦ 2 ਹੋਰ ਬੱਚੇ ਪੈਦਾ ਹੋਏ. ਸੈਯਦਾ ਆਸਟ੍ਰੇਲੀਆ ਵਿੱਚ ਆਪਣੇ ਪਹਿਲੇ ਸਾਲ ਨੂੰ ਹਮੇਸ਼ਾ ਹੀ ਯਾਦ ਕਰਦੀ ਹੈ.
Yes, in the very first year, we are not have a knowledge of how to live in Australia, where to go, where to find a help. So most of the time in very first, like 6th and 7th month, we are homeless many times. We are homeless. I'm pregnant and she's only 3.5 years, and we live in a park for a few, like 2 nights. And then now we are much better.
ਸੈਯਦਾ ਦਾ ਪਤੀ ਲੰਬੇ ਸਮੇਂ ਤੋਂ ਦਰਦ ਚੱਲ ਰਿਹਾ ਸੀ ਅਤੇ ਕੰਮ ਕਰਨ ਤੋਂ ਅਸਮਰਥ ਸੀ. ਦੂਜੇ ਪਾਸੇ ਸੈਯਦਾ ਵੀ ਦੋ ਭਾਸ਼ੀ ਸਥਿਤੀ ਦੇ ਨਾਲ ਜੂਝ ਰਹੀ ਸੀ, ਜਿਸ ਕਾਰਨ ਪਰਿਵਾਰ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੋ ਗਿਆ ਸੀ. ਪਰ ਕਿਉਂਕਿ ਸੈਯਦਾ ਦੇ 3 ਬੱਚੇ ਆਸਟ੍ਰੇਲੀਆ ਵਿੱਚ ਪੈਦਾ ਹੋਏ ਸਨ, ਉਹ ਸਰਕਾਰੀ ਸਹਾਇਤਾ ਦੇ ਹੱਕਦਾਰ ਸਨ. ਪਰ ਸੈਯਦਾ ਅਤੇ ਉਸਦੇ ਪਤੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਜਿਸ ਕਾਰਨ ਉਹ ਮੁਹੰਮਦ ਲਈ ਲਾਭ ਪ੍ਰਾਪਤ ਕਰਨ ਲਈ ਸਹੀ ਕਾਗਜ਼ ਤਾਂ ਦਾਇਰ ਨਹੀਂ ਕਰ ਸਕੇ. ਇਸ ਲਈ ਸੈਯਦਾ ਅਤੇ ਉਸਦੇ ਪਤੀ ਹੁਣ ਇੱਥੇ ਪੈਦਾ ਹੋਏ 3 ਬੱਚਿਆਂ ਵਿੱਚੋਂ 2 ਬੱਚਿਆਂ ਲਈ ਸਹਾਇਤਾ ਪ੍ਰਾਪਤ ਕਰ ਰਹੇ ਹਨ. ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਆਸਟ੍ਰੇਲੀਆਈ ਜਨਮੇ ਬੱਚਿਆਂ ਲਈ ਸਰਕਾਰੀ ਸਹਾਇਤਾ ਨਾ ਹੁੰਦੀ ਤਾਂ ਪਰਿਵਾਰ ਲਈ ਕੋਈ ਵੀ ਆਮਦਨੀ ਨਹੀਂ ਹੋਣੀ ਸੀ.
We are on a bridging visa from the last 8 years. Still we are on a bridging visa. We have to renew our visa. When we have to renew our visa, every time renewation is the free. We renew the visa, it's just free. But you have a, like different conditions. Your immigration manager sometimes take the Medicare, sometimes take the work rights from you. Sometimes they have lots of conditions on your visa. At the moment, my husband, he's studying at the Certificate 3, but he's applying for the work, and where he applied, they said that we are not accepting the 3-month visa. I many times speak with my caseworker, manager at immigration. I said that, like, if you give us the visa for at least 6 months, then we got a part-time job, but no, very hard, no, very hard.
ਸੈਯਦਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਨੇ ਉਸਨੂੰ ਅਤੇ ਉਸਦੇ ਪਤੀ ਨੂੰ ਸਿਰਫ ਕੰਮ ਕਰਨ ਦੀ ਇਜਾਜ਼ਤ ਦੇ ਨਾਲ ਨਾਲ ਮੈਡੀਕੇਅਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਹੈ, ਅਤੇ ਹੁਣ ਉਹਨਾਂ ਦੇ ਬੱਚੇ ਵਧੇਰੇ ਖੁਸ਼ਹਾਲ ਅਤੇ ਆਰਾਮਦਾਇਕ ਜ਼ਿੰਦਗੀ ਬਤੀਤ ਕਰ ਸਕਦੇ ਹਨ.
We want to work. My husband is studying. For this studying rights, me and my husband work very hard to get a study rights from immigration. At least we can study in Australian environment. We do some of the courses and we can find a good job, but still nothing can happen. Sometime, like, my condition is like this one. I thinking that I just live in a tent and is like happiness in my life. No tension to pay the rent, no, just need to buy some food for living.
SBS News to Azam Al Ghalib di likhi hai kahani SBS Punjabi to Paras Nagpal dwara tuhade agge pesh kiti gayi hai.
You're with SBS Radio.